हम अवगुण भरे एक गुण नाही, अमृत छाड़ बिखे बिख खाही। माया मोह भरम पै भूले, सुत दारा स्यों प्रीत लगाई। एक उत्तम पंथ सुनियो गुर संगत, तह मिलंत जम त्रास मिटाई। एक अरदास भाट कीरत की, गुरु रामदास राखो शरणाई। एक अरदास भाट कीरत की, गुरु रामदास राखो शरणाई। सतनाम श्री वाहे गुरु, सतनाम श्री वाहे गुरु। सोरठ महला पंजवा, चित पार ब्रह्म चित आया, सो हृदय वसाया। सुख सागर गुर पाया, ता सहसा सगल मिटाया। चित पार ब्रह्म चित आया, सो हृदय वसाया। सुख सागर गुर पाया, ता सहसा सगल मिटाया। हर के नाम की वडियाई, आठ पहर गुण गाई। गुर पूरे ते पाई रहाओ, प्रभ की अकथ कहानी। जन बोले अमृत बाणी, नानक दास वखाणी। गुर पूरे ते जानी, प्रभ की अकथ कहानी। जन बोले अमृत बाणी, नानक दास वखाणी। गुर पूरे ते जानी। वाहिगुरु जी का खालसा, वाहिगुरु जी की फतेह। जपो सतनाम, सतनाम, सतनाम जी। श्री वाहे गुरु, वाहे गुरु, वाहे गुरु जी। जपो सतनाम, सतनाम, सतनाम जी। श्री वाहे गुरु, हे गुरु, वाहे गुरु जी। जपो सतनाम, सतनाम, सतनाम जी। श्री वाहे गुरु। हर जेठ जुड़न दा लोड़ी है, जिस अग्गे सब निवन। हर सज्जन दावण लग्या, किसे न देई बन। माणक मोती नाम प्रभ, उन लगे नाही सन। रंग सबे नारायणे, जेते मन भावन। जो हर लोड़े सो करे, सोई जी अकरन। जो प्रभ कीते आपने, सेई कई धन। आपन लिया जे मिले, जिसके भाग मथन। परम सत्कार योग साथ संग जियो। वाहिगुरु जी का खालसा, वाहिगुरु जी की फतेह। आज एक जेठ है, जेठ की संगरांद है। संगरांद जान के सब पट्ठे हुए हैं। इसके अलावा इस गुरुद्वारे के कुछ हिस्से की नवी उसारी भी होनी है। सो उसारी दी ते संगरांद दी सब नूं मुबारकां होवन। वाहिगुरु भला करे। संगरांद वाले दिन ਸੂਰਜ ਇੱਕ ਰਾਸ਼ੀ ਤੋਂ ਦੂਸਰੀ ਰਾਸ਼ੀ ਜਾਂਦਾ ਹੈ। 12 ਮਹੀਨੇ ਹਨ ਅਤੇ 12 ਹੀ ਰਾਸ਼ੀਆਂ ਹਨ, ਔਰ ਜਿਸ ਤਰ੍ਹਾਂ ਹੀ ਸੂਰਜ ਰਾਸ਼ੀ ਬਦਲਦਾ ਹੈ ਉਹਦੇ ਮੌਸਮ ਬਦਲਦਾ ਹੈ। ਅੱਜ ਤੀਸਰਾ ਮਹੀਨਾ ਸ਼ੁਰੂ ਹੋਇਆ, ਤੀਸਰਾ ਦੇਸੀ ਮਹੀਨਾ ਅਤੇ ਦੂਸਰੀ ਰੁੱਤ ਵੀ। ਹਰ ਰੁੱਤ ਦੇ ਨਾਲ 2 ਮਹੀਨੇ ਹਨ, 12 ਮਹੀਨੇ 6 ਰੁੱਤਾਂ, ਹਰ ਰੁੱਤ ਨਾਲ 2 ਮਹੀਨੇ। ਸੋ ਅੱਜ ਤੋਂ ਗ੍ਰੀਸ਼ਮ ਰੁੱਤ ਸ਼ੁਰੂ ਹੋਈ ਹੈ, ਗਰਮੀ ਦੀ ਰਿਤੂ। ਔਰ ਹਾਲਾਂਕਿ ਪੂਰੀ ਗਰਮੀ ਨਹੀਂ ਪਈ, ਲੇਕਿਨ ਇਨਸਾਨ ਮਹਿਸੂਸ ਕਰਦਾ ਹੈ। ਮਹੀਨੇ ਦਾ ਹਰ ਦਿਨ ਰੁੱਤ ਦੀ ਬਦਲਾਵਟ ਨੂੰ ਮਹਿਸੂਸ ਕਰਦਾ ਹੈ। ਪੂਰੀ ਗਰਮੀ ਨਹੀਂ ਪਈ, ਪਰ ਗਰਮੀ ਫਿਰ ਵੀ ਬਹੁਤ ਪਈ ਹੈ। ਲੇਕਿਨ ਜਿਹੜੇ ਮਨ ਆਪਣੇ ਮੂਲ ਨਾਲ ਜੁੜੇ ਹੋਏ ਹਨ ਉਹ ਠੰਡਕ ਵਿੱਚ ਹਨ। ਸਾਡਾ ਮੂਲ ਹੈ ਪ੍ਰਭੂ ਪਰਮਾਤਮਾ, ਡਿਵਿਨਿਟੀ। ਉਹ ਠੰਡਕ ਹੈ, ਠੰਡਕ ਤੁਹਾਨੂੰ ਪਹੁੰਚਾਉਂਦਾ ਹੈ। ਔਰ ਗਰਮੀ ਜਿੰਨੀ ਮਰਜ਼ੀ ਹੋਵੇ, ਭਾਵੇਂ ਜੇਠ ਦੀ ਹੋਵੇ ਜਾਂ ਹਾੜ ਦੀ ਹੋਵੇ ਜਾਂ ਫਿਰ ਸਰਦ ਰਿਤ ਹੋਵੇ, ਅਗਰ ਤੁਹਾਡਾ ਮਨ ਕੰਟਰੋਲ ਵਿੱਚ ਹੈ ਤਾਂ ਬਸੰਤ ਬਹਾਰ ਹੀ ਰਹੇਗੀ। 12 ਮਾਹ ਲਿਖਣ ਦਾ ਮਕਸਦ ਹੀ ਇਹ ਹੈ। ਗੁਰੂ ਸਾਹਿਬ ਨੇ ਆਦਿ ਕਾਲ ਤੋਂ, ਗੁਰੂ ਕਾਲ ਤੋਂ, ਗੁਰੂ ਕਾਲ ਦੇ ਸ਼ੁਰੂ ਤੋਂ ਹੀ ਸਾਰੀ ਬਾਣੀ ਦੇ ਦੁਆਰਾ ਸਾਰੀ ਕਾਇਨਾਤ ਨੂੰ, ਮਨੁੱਖਤਾ ਨੂੰ ਇੱਕ ਉਪਦੇਸ਼ ਦਿੱਤਾ ਹੈ ਕਿ ਇਹ ਇਨਸਾਨ ਵਹਿਮਾਂ ਭਰਮਾਂ ਪਖੰਡਾਂ ਵਿੱਚ ਨਾ ਪਏ, ਇੱਕ ਪਰਮਾਤਮਾ ਨਾਲ ਜੁੜ। ਹਰੇ ਜੇਠ ਜੁੜਨ ਦਾ ਲੋੜ ਹੀ ਹੈ ਨਾ, ਇੱਕ ਪਰਮਾਤਮਾ, ਇੱਕ ਓਂਕਾਰ ਨਾਲ ਜੁੜ, ਕਿਉਂਕਿ ਗੁਰੂ ਨਾਨਕ ਦੇ ਘਰ ਤਾਂ ਇੱਕ ਓਂਕਾਰ ਦੀ ਬਾਣੀ ਚਲੇਗੀ, ਇੱਕ ਦਾ ਨਾਮ ਚਲੇਗਾ, ਔਰ ਉਹ ਅਕਾਲ ਪੁਰਖ ਵਾਹਿਗੁਰੂ। ਸੋ ਵਹਿਮਾਂ ਭਰਮਾਂ ਪਖੰਡ ਤੋਂ ਦੂਰ ਕਰਕੇ ਸਾਹਿਬ ਸਾਨੂੰ ਵਕਤ ਸੰਭਾਲਣ ਲਈ ਕਹਿ ਰਹੇ ਹਨ, ਵਕਤ ਸੰਭਾਲਣ ਲਈ। ਵਿਸ਼ਵ ਵਿੱਚ ਅਸੀਆਂ ਘੜੀਆਂ ਪਹਿਰਾਂ ਤਿਥੀ ਵਾਰੀ ਮਾਓ ਹੋਆ, ਸੂਰਜ ਏਕੋ ਰੁੱਤ ਅਨੇਕ, ਨਾਨਕ ਕਰਤੇ ਕੇ ਕੇਚੇ ਵੇਸ। ਅੱਖ ਦੇ ਜਿਹੜੇ ਅਸੀਂ ਪਲਕਾਂ ਦੇ ਮੂਵਮੈਂਟ ਤੋਂ ਲੈ ਕੇ ਯੁਗਾਂ ਦੇ ਅੰਤ ਤੱਕ ਅਸੀਂ ਪ੍ਰਭੂ ਨੂੰ ਆਰਾਧਨਾ ਹੈ। ਮਨੁੱਖਾ ਜਨਮ ਹੈ ਹੀ ਪ੍ਰਭੂ ਨੂੰ ਆਰਾਧਨ ਵਾਸਤੇ, ਚੰਗੇ ਕੰਮ ਕਰਨ ਦੇ ਵਾਸਤੇ, ਔਰ ਪ੍ਰਭੂ ਦੀ ਪ੍ਰਾਪਤੀ ਦੇ ਵਾਸਤੇ, ਤਾਂ ਕਿ ਅੱਛੇ ਅਸੀਂ ਪ੍ਰਭੂ ਦੇ ਬੈਟਰ ਸਾਈਡ 'ਤੇ ਜਾ ਸਕੀਏ, ਪ੍ਰਭੂ ਸਾਡੀ ਸਾਨੂੰ ਕਬੂਲ ਕਰ ਸਕੇ। ਗੁਰੂ ਨਾਨਕ ਸਾਹਿਬ ਲਿਖਦੇ ਹਨ, ਰਾਤੀ ਰੁੱਤੀ ਤਿੱਥੀ ਵਾਰ, ਪੌਣ ਪਾਣੀ ਅਗਨੀ ਪਤ ਹਾਲ, ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ, ਤਿਸ ਵਿੱਚ ਜੀਏ ਜੁਗਤ ਕੇ ਰੰਗ, ਤਿਨਕੇ ਨਾਮ ਅਨੇਕ ਅਨੰਤ। ਇੱਥੇ ਸਾਹਿਬ ਕਹਿੰਦੇ ਹਨ ਰਾਤ ਹੈ, ਤਿੱਥਾਂ ਹਨ, ਮਤਲਬ ਜੋ ਕੁਛ ਚਲੇ ਆ ਰਿਹਾ, ਪਵਨ ਪਾਣੀ ਅਗਨੀ ਪਾਤਾਲ, ਤਿਸ ਵੀ ਧਰਤੀ ਥਾਪ ਰੱਖੀ ਧਰਮਸਾਲ। ਵਕਤ ਸੰਭਾਲਣ ਨੂੰ ਕਹਿ ਰਹੇ ਹਨ। ਵਕਤ ਦਾ ਸੰਭਾਲਣਾ ਬਹੁਤ ਜ਼ਰੂਰੀ ਹੈ। ਅਗਰ ਵਕਤ ਨਹੀਂ ਸੰਭਾਲਦੇ, ਅਗਰ ਵਕਤ ਚਲਾ ਗਿਆ ਤਾਂ ਫਿਰ ਨਹੀਂ ਆਏਗਾ ਹੱਥ। ਫਰੀਦ ਜੀ ਕਹਿੰਦੇ, ਬੇੜਾ ਬੰਦ ਨਾ ਸਕੇ ਹੋ ਬੰਧਨ ਕੀ ਵੇਲਾ। ਕਿਸੇ ਵੇਲੇ ਵਕਤ ਸੀ ਤੋ ਬੰਨ ਨਹੀਂ ਸਕਿਆ, ਔਰ ਜਿਸ ਵੇਲੇ ਤਰੰਗਾਂ, ਜਿਸ ਵੇਲੇ ਲਹਿਰਾਂ ਬਹੁਤ ਉੱਚੀਆਂ ਉੱਚੀਆਂ ਆ ਗਈਆਂ, ਤੇਰੀ ਬੇੜੀ ਡੁੱਬਣ ਲੱਗੀ, ਤੂੰ ਫਿਰ ਤੈਰ ਨਹੀਂ ਸਕੇਗਾ। ਨਾ ਕਹਿੰਦੇ ਕਿ ਹੱਥ ਨਾ ਲਾਏ ਕਸਮ ਬੁੜੇ, ਹੱਥ ਨਾ ਲਾਏ ਕਸਮ ਬੁੜੇ, ਚੱਲ ਜਾ ਸੀ ਡੋਲਦਾ। ਜਿਹੜੇ ਵਕਤ ਸੀ ਸੰਭਾਲ ਨਹੀਂ ਸਕਿਆ, ਹੁਣ ਕਿਧਰੇ ਕਸੁੰਬੇ ਦੇ ਫੇਲ ਫੁੱਲ ਨੂੰ ਹੱਥ ਨਾਲ ਲਾ ਰਹੀ, ਇਹ ਅੱਗ ਹੈ। ਕਸੁੰਬੇ ਦਾ ਫੁੱਲ ਕੀ ਹੈ? ਇੱਕ ਭੜਕੀਲਾ ਫੁੱਲ, ਲਾਲ ਰੰਗ ਦਾ, ਪਾਣੀ 'ਚ ਪਾਓ ਰੰਗ ਛੱਡ ਦਿੰਦਾ, ਕੱਪੜਾ ਪਾਓ ਵਿੱਚ ਰੰਗੀਨ ਹੋ ਜਾਂਦਾ ਹੈ, ਅਤੇ ਨਾਲ ਦੇ ਨਾਲ ਅਗਰ ਤੁਸੀਂ ਕੱਪੜੇ ਦੂਜੇ ਪਾਣੀ ਦੀ ਬਾਲਟੀ 'ਚ ਪਾ ਦਿਓ ਤਾਂ ਰੰਗ ਨਿਕਲ ਜਾਂਦਾ ਹੈ। ਕਸੁੰਬ ਦਾ ਫੁੱਲ ਦੀ ਤੁਲਨਾ ਮਾਇਆ ਨਾਲ ਕੀਤੀ ਹੈ। ਜਿਸ ਤਰ੍ਹਾਂ ਕਸੁੰਬ ਦੇ ਫੁੱਲ ਦਾ ਰੰਗ ਜ਼ਿਆਦਾ ਵਕਤ ਨਹੀਂ ਚੱਲਦਾ, ਮਾਇਆ ਅਤੇ ਮਾਇਕੀ ਪਦਾਰਥ ਜ਼ਿਆਦਾ ਵਕਤ ਨਹੀਂ ਚੱਲਦੇ। ਕਸੁੰਬ ਦਾ ਬਾਰ 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 ਜ਼ਿਕਰ ਨਾਲ ਮਜੀਠ, ਉਹ ਜਿਹੜਾ ਫੁੱਲ ਹੈ ਉਹ ਹਾਲਾਂਕਿ ਭੜਕੀਲਾ ਨਹੀਂ ਹੈ, ਰੰਗ ਪੱਕਾ ਹੁੰਦਾ ਹੈ। ਇਹ ਕੀ ਹੈ? ਇਹ ਨਾਮ ਹੈ, ਮਾਇਆ ਅਤੇ ਨਾਮ। ਮਾਇਆ ਹਮੇਸ਼ਾ ਨਹੀਂ ਚੱਲੇਗੀ, ਨਾਮ ਹਮੇਸ਼ਾ ਚੱਲੇਗਾ। ਮਾਇਆ ਕੀ ਹੈ? ਉਹ ਹਰ ਇੱਕ ਚੀਜ਼ ਜਿਹੜੀ ਇਹਦੇ ਨਾਲ ਪ੍ਰਭੂ ਵਿਸਰ ਜਾਂਦਾ ਹੈ ਉਹ ਮਾਇਆ ਹੈ। ਸਾਡੇ ਦੋਸਤ ਮਿੱਤਰ ਹੋਵਣ, ਸਾਡਾ ਪਰਿਵਾਰ ਹੋਵੇ, ਕਾਰੋਬਾਰ ਹੋਵੇ, ਮਹਿਲ ਮਾੜੀਆਂ ਹੋਵਣ, ਕਾਰ ਹੋਵੇ, ਹਾਥੀ ਘੋੜੇ ਹੋਵਣ, ਅਗਰ ਇਹਨਾਂ ਨੂੰ ਇੰਜੋਏ ਕੀਤਿਆਂ ਪ੍ਰਭੂ ਨਹੀਂ ਭੁੱਲਦਾ ਤਾਂ ਫਿਰ ਮਾਇਆ ਨਹੀਂ ਹੈ, ਅਗਰ ਭੁੱਲਦਾ ਤਾਂ ਫਿਰ ਮਾਇਆ ਹੈ। ਫਰਕ ਸਿਰਫ ਇਹ ਹੈ, ਸਾਹਿਬ ਕਹਿੰਦੇ ਕਿ ਇੰਜੋਏ ਇੰਜੋਏ ਕਰੋ, ਲੇਕਿਨ ਮੋਹ ਨਾ ਲਗਾਓ, ਤੁਹਾਡੇ ਨਾਲ ਚੱਲਣਗੇ ਨਹੀਂ। ਇਹ ਫਰਕ ਹੈ, ਇਹ ਹੈ ਮਾਇਆ। ਇਹ ਮਾਇਕੀ ਪਦਾਰਥ ਜਿਹੜੇ ਹਨ, ਜਿੰਨਾ ਮਰਜ਼ੀ ਮਿਹਨਤ ਕਰੋ, ਦਿਨ ਰਾਤ ਮਿਹਨਤ ਕਰੋ, ਪੈਸੇ ਕਮਾਓ, ਲੇਕਿਨ ਚੰਗੇ ਅੱਛੇ ਅੱਛੇ ਕੰਮਾਂ 'ਚ ਲਗਾਓ, ਪਰ ਨਾਮ ਜਪੋ, ਪ੍ਰਭੂ ਦਾ ਨਾਮ ਜਪੋ, ਜਿਸਨੇ ਕਿ ਅੰਤ ਤੱਕ ਤੁਹਾਡੇ ਨਾਲ ਜਾਣਾ ਹੈ। ਮਜੀਠ ਦਾ ਫੁੱਲ, ਮਜੀਠ ਦਾ ਰੰਗ ਅੰਤ ਤੱਕ ਜਾਏਗਾ, ਕਿਉਂਕਿ ਅਸੀਂ ਪੜ੍ਹਦੇ ਹਾਂ ਨਾ ਜੀ ਗਰੁੜ ਪੁਰਾਣ ਦੇ ਵਿੱਚ ਕਿ ਜਿਸ ਵੇਲੇ ਇਹ ਆਤਮਾ ਜਿਹੜੀ ਸਥੂਲ ਸਰੀਰ ਹੈ ਜਾਂ ਅਤੇ ਸੂਖਸ਼ਮ, ਸਥੂਲ ਸਰੀਰ ਹੈ ਅਤੇ ਸੂਖਸ਼ਮ ਜਾਂਦੀ ਹੈ ਉੱਪਰ ਧਰਮ ਰਾਜ ਦੇ ਕੋਲ, ਤਾਂ ਰਸਤੇ ਵਿੱਚ ਸਮੁੰਦਰ ਆਉਂਦੇ ਹੈ ਲਹੂ ਦੇ ਅਤੇ ਪੀਕ ਦੇ, ਅੱਗ ਦੇ ਜੰਗਲ ਆਉਂਦੇ ਹੈ ਅਤੇ ਹੋਰ ਜੰਗਲ ਆਉਂਦੇ, ਜਿਸ ਕਿ ਪੱਤੇ ਜਿਹੜੇ ਹਨ, ਹਰ ਪੱਤਾ ਜੇ ਤਲਵਾਰ ਤਰ੍ਹਾਂ ਤੇਜ਼ ਨਾਲ ਕੱਟ ਰਿਹਾ ਹੈ ਤੁਸੀਂ ਥੱਕ ਜਾਂਦੇ ਹੋ। ਯਮਦੂਤ ਨੂੰ ਡੰਡੇ ਮਾਰ ਮਾਰ ਕੇ ਅੱਗੇ ਲੈ ਕੇ ਜਾ ਰਹੇ ਹਨ, ਤੁਸੀਂ ਉਹਨਾਂ ਨੂੰ ਮਿੰਨਤਾਂ ਕਰਕੇ ਕੋਈ ਖਾਣ ਪੀਣ ਦੀ ਚੀਜ਼ ਮੰਗਦੇ ਹੋ, ਇੱਕ ਟੁਕੜਾ ਖਾਂਦਾ ਦੇ ਦੇਣਗੇ, ਥੋੜ੍ਹਾ ਪਾਣੀ ਦਿੱਤਾ ਘੁੱਟ ਦੇ ਦੇਣਗੇ, ਇਸ ਦੇ ਬਦਲੇ ਇਹ ਚੰਗੇ ਕੰਮ ਤੁਸੀਂ ਕੀਤੇ ਹੋ ਲੈ ਲੈਣ। ਅੰਤ ਤੱਕ ਪਹੁੰਚਦੇ ਪਹੁੰਚਦੇ ਸਭ ਖਤਮ ਹੋ ਜਾਂਦੇ ਹਨ, ਲੇਕਿਨ ਜਿਨ੍ਹਾਂ ਨੇ ਨਾਮ ਜਪਿਆ ਹੈ ਉਹ ਅੰਤ ਤੱਕ ਜਾਂਦਾ ਹੈ। ਫਿਰ ਸਭ ਨੂੰ ਪਤਾ ਹੈ ਕਿ ਰਾਜਾ ਜਨਕ ਨੇ ਆਪਣੇ ਇੱਕ ਕ੍ਰਿਸ਼ਨ ਦੇ ਨਾਮ ਦੇ ਨਾਲ ਸਾਈ ਜਨਕਪੁਰੀ ਨੂੰ ਬਚਾ ਲਿਆ ਸੀ, ਸਭ ਨੂੰ ਆਪਣੇ ਨਾਲ ਸਵਰਗ ਵਿੱਚ ਲੈ ਗਿਆ ਸੀ। ਇਹ ਹੈ ਨਾਮ ਦਾ ਫਾਇਦਾ। ਇਹਦੇ ਵਿਪਰੀਤ ਜਨਕਪੁਰ ਦੇ ਜਿਹੜੇ ਹੋਰ ਬੰਦੇ ਜਿਹੜੇ ਮਾਇਕੀ ਪਦਾਰਥਾਂ ਵਿੱਚ ਡੁੱਬੇ ਹੋਏ ਸੀ, ਉਹਨਾਂ ਨੂੰ ਨਰਕ ਵਿੱਚ ਸਜ਼ਾ ਮਿਲ ਰਹੀ ਸੀ, ਲੇਕਿਨ ਰਾਜ ਜਨਕ ਸਹਿ ਨਹੀਂ ਸਕਿਆ, ਬਾਹਰ ਕੱਢ ਕੇ ਲੈ ਗਿਆ। ਇਹ ਹੈ ਨਾਮ, ਨਾਮ ਵਰਸਿਸ ਮਾਇਕੀ ਪਦਾਰਥ। ਮਾਇਕੀ ਪਦਾਰਥ ਇਕੱਠੇ ਕਰਨ ਵਿੱਚ ਕੋਈ ਖਰਚ ਨਹੀਂ ਹੈ, ਲੇਕਿਨ ਮਨ ਨਾ ਲਗਾਓ। ਅਗਰ ਤੁਹਾਡਾ ਮਨ ਲੱਗਦਾ ਹੈ ਕਿ ਤੁਹਾਡਾ ਭਾਵ ਜਿਹੜਾ ਹੈ ਦੂਜੇ ਪਾਸੇ ਜਾਂਦਾ ਹੈ, ਪ੍ਰਭੂ ਤੋਂ ਦੂਰ ਜਾਂਦਾ ਹੈ, ਉਹ ਮਾਇਆ ਹੈ। ਹਰ ਉਹ ਚੀਜ਼ ਮਾਇਆ ਹੈ ਜਿਹੜੀ ਤੁਹਾਨੂੰ ਪ੍ਰਭੂ ਕੋਲ ਦੂਰ ਲੈ ਕੇ ਜਾਂਦੀ ਹੈ, ਹਰ ਉਹ ਚੀਜ਼ ਮਾਇਆ ਨਹੀਂ ਜਿਹੜੀ ਤੁਹਾਨੂੰ ਪ੍ਰਭੂ ਦੇ ਨਾਲ ਲੈ ਕੇ ਜਾਂਦੀ ਹੈ। ਫਰਕ ਸਿਰਫ ਇਹ ਹੈ, ਸਾਹਿਬ ਕਹਿੰਦੇ ਹਨ ਕਿ ਨਾਮ ਜਪੋ, ਕਿਰਤ ਕਰੋ, ਵੰਡ ਛਕੋ। ਨਾਮ ਜਪੋ, کلت کرو، خوب کماؤ، لسن نمون کی اور کماؤ، انجوائے کرو، ونڈ چکو۔ صاحبہ نے کدی نہیں کیا کہ تسی محنت نہ کرو، محنت کرو، جنہیں مرضی محنت کرو، محنت کرو، محنت کرو، محنت کرو، خوب کماؤ، تو محل ماڑیاں سب ہون، لیکن موہ نہ لگے۔ بھائی بھکھاری کی کتھا سب نو پتا ہے۔ شری ارجن دیو جی مہاراج نے جیون مکتی سے زور دیتا ہے۔ جیون مکت کون ہے؟ جسے منہ نہیں لگایا۔ شری گرو ارجن دیو جی مہاراج نام جپان کے علاوہ سکھوں نے ویاپار بھی لگاتے سن۔ ایک بھائی گرمکھ جو ایران تو کابل کندھار تو کوڑے لے کے آیا، وہ پوچھتا گرو مہاراج نو کہ ہے کوئی ایسا سکھ جو جیون مکت ہوئے؟ کہاں ہے؟ ہم تو بہت، تو گجرات جا، گجرات اسٹیٹ نہیں، گجرات شہر سی پنجاب، اسے بھائی بھکھاری ہے، اس نے مل، سب پتہ چل جائے گا۔ وہ پہنچتا ہے، اسے بھائی بھکھاری ہے پنڈ دے چودھری، پہنچتا ہے اسے بیٹے دے ویاہ دیاں تیاریاں ہو رہی ہیں، حلوائے لگے ہوئے ہیں، عورتیں مہندی لگوا رہی ہیں، بھائی صاحب کتنے ہیں کمرے چ بیٹھے ہیں جی، اتنے بیٹھے ایک تپڑ سی رہا سی، پرانی دری سی رہا سی، گرمکھ سے آگے بیٹھ کے اتنے دیکھے بیٹے دے ویاہ دیاں شادیاں تپڑ سی رہے، نال ایک سیڑھی پی سی، کہ بھائی صاحب کی کر رہے ہو تھی؟ کہ کوئی نہیں، کام آدھے اٹھیا بھائی بھکھاری، بھائی گرمکھ جی نو سب چکر لوائے، کمرہ دوایا، آرام کروایا۔ اگلے دن سویرے برات لے کے بیٹے دی گئے، آنند کارج کروایا تو واپس لے آئے، ٹولی واپس لے آئے۔ اسی رات بیٹے دے پیٹ چ پیا سول، بہت درد ہوئی اور جی ہو گئی موت۔ اگلے دن سویرے بھائی بھکھاری جی اٹھتے ہیں، اشنان کرتے ہیں، نت نیم کرتے ہیں، روزانہ کی طرح تپڑ بچھاتے ہیں، لوگ افسوس کرنے آ رہے ہیں، گرمکھ بھی بیٹھا ہے۔ دیوان لے کے جاندے ہیں، سنسکار دے واپس آ جاندے ہیں۔ وہ گرمکھ کے اندر بھائی صاحب جس کو پتا سی بیٹے نے چلے جانا ہے، تو تسی گرو صاحب کو جو اتنے نزدیک ہیں تھوڑے بیٹے زندگی انہیں منگ لی، کیا جی گرو صاحب کو زندگیاں منگنی ہیں، نام منگی رہے کہ اچھا اگر تر پتا سے ویاہ کیوں کیتا، دیکھو مجھے پاگ سے اسی پربھو سے شریک نہیں بن سکتے، پتا بھی ہوئے کی ہونا ہے، کرنا وہی ہے جڑا ساری پاگ لکھے ہے، اسی بدلنا نہیں ہے۔ یہ جیون مکتی ہے، یہ موہ نہ لگانا مائکی پدارتھ۔ تو اس طریقے کے نال جیڑی جیڑی چیز بھی سانو موہ لگاندی ہے وہ مایا ہے، اس تو دور رہنا ہے۔ اسی سو صاحب کہندے ہیں ہر جیٹھ جڑندا لوڑیے اس اگے سب نون، جیٹھ دے مہینے راہی اپدیش دے رہے ہیں۔ جیٹھ، جیٹھ مہینے دا نام بھی ہے، جیٹھ تو بڑا بھی ہوندا ہے، یہ تو مطلب پہلا بھی ہوتا ہے، لیکن گرو گھر جیٹھا صرف ایک ہی ہے اور وہ پربھو، وہ ہی بڑا ہے، اسے اگے چکنا ہے۔ سی سو ہر جیٹھ جڑندا لوڑیے جس اگے سب نون، صاحب کہہ رہے ہیں کہ جیٹھ کی بنتا اپدیش یہ ہے کہ اس نال جڑ جس اگے سب چکتے ہیں، ساری کائنات چکتی ہے۔ اور کائنات کس آگے جھک رہی ہے؟ پربھو آگے جھک رہی ہے، کیونکہ پربھو ہی اس دنیا کا نیم بناتا ہے، جنہیں بھی نیم ہن جس طرح پرکرتی چلتی ہے، یہ پربھو کے حکم میں چلتی ہے۔ صاحبانہ فرمان ہے، حکمی ہون آکار حکم نہ کہا جائے، حکمی ہون جی حکم لے وڈیا آئے، حکمی اتم نیچ حکم لکھ دوس کپائی ہے۔ یہ کنا حکمی بخشیس، یہ حکمی صدا پوائی ہے، حکم اندر سب کو باہر حکم نہ کوئے، نانک حکم جی پوچھے تو ہوم میں کہیں نہ کوئے۔ جڑا انسان یہ بجھ لینا ہے کہ پربھو ہی جیٹھا ہے، پربھو ہی مہان ہے، جس حکمران سب چلتا ہے، وہ کبھی انکار نہیں کرتا کہ میں کیتا۔ بس صاحباں کا فرمان ہے کہ جڑے جس نے یہ بجھ لیا ہے کہ پربھو ہی بڑا ہے، اس کا حکم چلتا ہے، وہ ہی کرتا ہے، اسی سب کٹ پتلیاں اس ہاتھ سے مننا پائے گا۔ جیڑا کہندا ہے کہ میرے کو طاقت ہے، اس کا روپ ہاں اس کا روپ ہاں، نو کسی کا روپ نہیں، کسی پربھو دے ایک نمانے یا سکھ ہو نہ ورگے۔ گرو امر داس جی مہاراج کا یہ فرمان ہے کہ جب تک یہ ماتا دے ادھر جڑا بچہ ہے، جب تک گرو مہاراج اپنا انش نہ پاؤن پہ جنم نہیں ہوتا۔ ہر ایک دے وچ پربھو دا انش ہے، تواڈے وچ وی میرے وچ وی، لیکن اسی کس کس روپ وچ ہاں، یہ ساڈے پربلے کرماں دا پھل۔ اسی ہاں سب اسی پربھو دی سنتان، ایک پتا ایک کس کے ہم بارک، وہ ہی ہاں، ایکو ساڈے ماتا ہوئی پتا ہے، سو جیٹھا وہی ہی ہے۔ ہر جیٹھ جڑن دا لوڑیے، اس اگے سب نیون، اس حکم ہے، اس حکم میں سب چلتے ہیں، اور نال دے نال اس حکم دی الگنا نہیں کر سکتا۔ جو نیم پربھو نے بنا دیتے ہیں، اس بھی سب چلتے ہیں، اس حکم میں ہی ہوا چل رہی ہے، سورج تارے چندرما آ رہے ہیں، اس حکم بچ ہی سب چھ سب کچھ، اگنی کنٹرول بچ ہے، دنیا جڑی ہے وچ جل بھی ہے تو تھل بھی ہے، تو جل تھل نو کیوں نہیں پورے تو پورا کور کر دیں دی؟ یہ مہاراج کا حکم ہے۔ دھرج پھر جڑا منک ہے، وہ جی داتاں پربھو دیندا ہے، اس تو ڈرتا ہے۔ اس طریقے کے نال منک نو محسوس ہو جانا چاہیے ہے کہ سب کچھ پربھو کے کنٹرول وچ ہے، وہ ہی سب کچھ کرنا ہے، وہ ہی داتا ہے، وہی کنٹرولر ہے، اس اگے سب نیون، اس اگے صرف اسی لوگ ہی نہیں، یہ برہمنڈ ہی نہیں، دنیا سارے برہمنڈ اس اگے چکتے ہیں۔ ارے جیٹ جڑندا لوڑیے، اس اگے سب نیون، ہر سجن داون لگ گیا کس نے دیں پن، ہر سجن داون لگ گیا، اس سجن دے اس پربھو دے لڑ لگیاں اسی سیف ہاں، سانو پکڑ کے شمدو دے حوالے نہیں کرے گا، اسی نام جپیا ہے، سارے اندر پربھو دا نام ہے، اسی نام جپیا ہے، نام وچ بھیجے ہوئے ہاں اسی تو پربھو سانو شمدو دے حوالے نہیں کرے گا۔ نال ہی جی باہری دشمن ہیں ساڈے، کام کروھ لوبھ موہ اہنکار تشنا واشناوا، اس تو ہی بچائے گا سانو۔ ست سنتوکھ دیا ترم تے سہج پربھو سانو پراپتی ہوئے گی۔ ਅਗਰ ਅਸੀਂ ਉਸਦੇ ਉਹਦਾ ਦਾਵਣ ਪਕੜ ਲਿਆ ਤਾਂ ਸੱਜਣ ਦਾਵਣ ਲੱਗੇ ਹਾਂ ਕਿਸਨੇ ਦੇਈ ਪਨ, ਐਜ ਸਿੰਪਲ ਐਜ ਇਟ ਇਜ਼। ਦੇਖੋ ਅਸੀਂ ਹਮੇਸ਼ਾ ਕਹਿੰਦੇ ਹਾਂ ਕਿ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਕਿਸ ਤਰ੍ਹਾਂ ਗਵਾਲੇ ਦੀ ਜੇਲ੍ਹ 'ਚ ਪਹੁੰਚ ਗਏ, ਕਿਉਂ ਪਹੁੰਚੇ? ਜਹਾਂਗੀਰ ਡਰ ਗਿਆ ਕਿ ਪੰਚਮ ਪਾਤਸ਼ਾਹ ਦੀ ਸ਼ਹੀਦੀ ਤੋਂ ਬਾਅਦ ਹੁਣ ਜੇ ਸੰਗਤਾਂ ਹਨ ਹਥਿਆਰ ਲੈ ਕੇ ਆ ਰਹੀਆਂ, ਹਾਥੀ ਘੋੜੇ ਲੈ ਕੇ ਆ ਰਹੀਆਂ, ਉੱਥੇ ਐਕਸਰਸਾਈਜ਼ ਹੁੰਦੀ ਹੈ ਜਿਸ ਜਗ੍ਹਾ 'ਤੇ ਹਰਿਮੰਦਰ ਸਾਹਿਬ ਅਤੇ ਅਕਾਲ ਫਿਰ ਅਕਾਲ ਤਖਤ ਸਾਹਿਬ, ਲੋਹਗੜ੍ਹ ਸਾਹਿਬ, ਇਹ ਬਣਾਉਣ ਦੇ ਨਾਲ ਇੱਕ ਕਿਸਮ ਦਾ ਡਰ ਪੈਦਾ ਕਰ ਦਿੱਤਾ। ਜਹਾਂਗੀਰ ਨੇ, ਕਿਉਂਕਿ ਦੁਸ਼ਮਣ ਬਹੁਤ ਸਨ, ਸਭ ਤੋਂ ਪਹਿਲਾਂ ਤਾਂ ਪ੍ਰਿਥੀ ਚੰਦ ਦਾ ਬੇਟਾ ਮਿਹਰਬਾਨ, ਪ੍ਰਿਥੀ ਚੰਦ ਜਾ ਚੁੱਕਾ ਸੀ, ਉਹਦਾ ਬੇਟਾ ਮਿਹਰਬਾਨ, ਵੀ ਚੰਦੂ, ਚੰਦੂ ਦਾ ਬੇਟਾ, ਹੋਰ ਸਭ ਜਿਹੜੇ ਕਵੀ ਸਨ ਜਿਨ੍ਹਾਂ ਦੀ ਰਚਨਾਵਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨਹੀਂ ਸੀ ਦਰਜ ਕੀਤਾ ਗਿਆ, ਸਭ ਦੁਸ਼ਮਣ ਸਨ, ਸਭ ਉਠਾ ਗੱਲਾਂ ਕਰਦੇ ਸੀ ਗੁਰੂ ਮਹਾਰਾਜ ਦੇ ਬਾਰੇ। ਸੋ ਵਜ਼ੀਰ ਖਾਨ ਨੂੰ ਭੇਜਿਆ, ਵਜ਼ੀਰ ਖਾਨ ਜਿਹੜਾ ਕਿ ਗੁਰੂ ਮਹਾਰਾਜ ਨੂੰ ਮੰਨਦਾ ਸੀ, ਤਾਂ ਕਿ ਗੁਰੂ ਮਹਾਰਾਜ ਨੂੰ ਸ਼ੱਕ ਨਾ ਹੋਵੇ, ਕਿਆ ਕਿ ਇਸਨੂੰ ਦਿੱਲੀ ਲੈ ਕੇ ਆ, ਦਿੱਲੀ ਲੈ ਕੇ ਗੁਰੂ ਮਹਾਰਾਜ ਨੂੰ ਹਰਗੋਬਿੰਦ ਸਾਹਿਬ ਨੂੰ ਸ਼੍ਰੀ ਅਰਜਨ ਦੇਵ ਜੀ ਮਹਾਰਾਜ ਜੀ ਥੋੜ੍ਹੇ ਵਕਤ ਹੀ ਸ਼ਹੀਦ ਤੋਂ ਬਾਅਦ ਦਿੱਲੀ ਲੈ ਗਏ। ਸਾਰੀਆਂ ਸੰਗਤਾਂ ਪਰੇਸ਼ਾਨ, ਮਾਤਾਵਾਂ ਪਰੇਸ਼ਾਨ, ਪਰ ਸਾਹਿਬ ਨੇ ਕਿਹਾ ਕੋਈ ਗੱਲ ਨਹੀਂ, ਕੋਈ ਮਕਸਦ ਹੈ। ਦਿੱਲੀ ਤੋਂ ਆਗਰੇ ਚਲੇ ਗਏ, ਆਗਰੇ ਤੋਂ ਗਵਾਲੀਅਰ ਦੀ ਜੇਲ੍ਹ 'ਚ, ਕਿਉਂਕਿ ਚੰਦੂ ਨੂੰ ਕਹਿ ਦਿੱਤਾ ਕਿ ਫਲਾਣੇ ਜੋਤਸ਼ੀ ਨੇ ਕਿਹਾ ਹੈ ਕਿ ਅਗਰ ਇਹ 40 ਦਿਨ ਗਵਾਲੀਅਰ ਦੀ ਜੇਲ੍ਹ 'ਚ ਜਾ ਕੇ ਪਾਠ ਪੂਜਾ ਕਰਨ ਤੇਰੇ ਵਾਸਤੇ, ਤਾਂ ਤੇਰਾ ਜਿਹੜਾ ਨਾ 60-70 ਦਾ ਦੋਸ਼ ਦੂਰ ਹੋ ਜਾਏਗਾ, ਬੁਰੀਆਵਾਂ ਆਤਮਾਵਾਂ ਦਾ ਦੋਸ਼ ਦੂਰ ਹੋ ਜਾਏਗਾ। ਉਹ ਜੇਲ੍ਹ 'ਚ ਪਹੁੰਚ ਕੇ, ਪਰ ਜਹਾਂਗੀਰ ਬੜਾ ਇੰਪ੍ਰੈਸ ਸੀ ਗੁਰੂ ਮਹਾਰਾਜ ਤੋਂ, ਪਰ ਦੇਖਿਆ ਜਵਾਨ ਔਰ ਕਿਤਨਾ ਸਟਰੋਂਗ ਔਰ ਕਿਸ ਤਰੀਕੇ ਦੇ ਨਾਲ ਸ਼ਿਕਾਰ ਕਰਦੇ ਨੇ। ਔਰ ਇੱਕ ਦਫ਼ਾ ਤਾਂ ਗੁਰੂ ਸਾਹਿਬ ਨੇ ਜਹਾਂਗੀਰ ਨੂੰ ਇੱਕ ਸ਼ੇਰ ਦੇ ਅਟੈਕ ਤੋਂ ਬਚਾਇਆ ਸੀ। ਸੋ ਉਸਨੇ ਕੀਤਾ, ਅੱਛਾ ਖਾਸਾ ਅਲਾਊਂਸ ਭੇਜਿਆ ਗੁਰੂ ਸਾਹਿਬ ਵਾਸਤੇ, ਹਰ ਮਹੀਨੇ ਖੂਬ ਜਾਂਦਾ ਸੀ। ਗੁਰੂ ਮਹਾਰਾਜ ਉਹ ਪੈਸਾ ਖੁਦ ਨਹੀਂ ਸੀ ਖਰਚਦੇ ਆਪਣੇ ਆਪ 'ਤੇ, ਕਿਉਂਕਿ ਉੱਥੇ 52 ਰਾਜੇ ਸਨ, 52 ਰਾਜੇ ਕਿਆ ਜੀ ਸਨ, ਕਿਉਂਕਿ ਉਹ ਰਾਜਨੀਤਿਕ ਕੈਦ ਸੀ। ਔਰ ਉਹਦੇ ਜਾਣ ਦਾ ਮਤਲਬ ਸੀ ਕਿ ਬਸ ਹੋ ਗਏ, ਕਿਉਂਕਿ ਜਿਹਨਾਂ ਖਾਣਾ ਖਵਾਉਂਦੇ ਸਨ ਜ਼ਹਿਰ ਹੁੰਦੇ ਸੀ ਉਹਦੇ 'ਚ, ਔਰ ਉਹ ਫਿਰ ਕੋਟੇ ਕਿੱਟੇ ਭੰਨ ਕੇ ਛੁੱਟੀਆਂ। ਲੇਕਿਨ ਗੁਰੂ ਸਾਹਿਬ ਆਏ ਤਾਂ ਉਹ ਜਿਹੜਾ ਅਲਾਊਂਸ ਸੀ ਉਹਨਾਂ 'ਤੇ ਖਰਚ ਕਰਦੇ ਸੀ, ਸਵੇਰੇ ਸ਼ਾਮੀ ਕੀਰਤਨ ਹੁੰਦਾ ਸੀ, ਔਰ ਖੁਦ ਕਿਸੇ ਆਪਣੇ ਸਿੱਖ ਦੀ ਕਮਾਈ ਵਿੱਚ ਖਾਂਦੇ ਸਨ। ਉਹਨਾਂ ਦਾ ਜਿਹੜਾ ਜੇਲਰ ਸੀ ਉਹ ਵੀ ਉਹਨਾਂ ਦਾ ਬੜਾ ਇੰਪ੍ਰੈਸ ਹੋਇਆ, ਖੂਬ ਸੇਵਾ ਕਰੇ। ਉਹ 40 ਦਿਨ ਬੀਤ ਗਏ, ਭਾਈ ਜੇਠਾ ਜੀ ਨੇ ਡਰਾਇਆ ਜਾ ਕੇ, ਸ਼ੇਰ ਬਣ ਕੇ ਜਾਣ ਰਾਤੀ ਜਾਣ ਉਸਨੂੰ। ਇਸ ਤਰ੍ਹਾਂ ਹੀ ਹੋਰ ਲੋਕਾਂ ਨੇ, ਇਸ ਤਰ੍ਹਾਂ ਹੀ ਮੀਆਂ ਮੀਰ ਆਇਆ ਲਾਹੌਰ ਤੋਂ ਕਿ ਬਹੁਤ ਹੋ ਚੁੱਕਾ ਹੈ, ਜਹਾਂਗੀਰ ਇੱਕ ਸੰਤ ਨੂੰ ਮਾਰ ਚੁੱਕਾ ਹੈ, ਇਹ ਦੂਸਰਾ ਸੰਤ ਹੈ, ਅਗਰ ਤੂੰ ਉਸਨੂੰ ਕੁਛ ਕੀਤਾ ਤਾਂ ਤੈਨੂੰ ਪਲਾਵਾਂ ਲੱਗਣਗੀਆਂ, ਤਾਂ ਤੂੰ ਬਚ ਨਹੀਂ ਸਕੇਗਾ। ਠੀਕ, ਹੁਕਮ ਭੇਜਤਾ ਜੀ ਕਿ ਇਹਨਾਂ ਨੂੰ ਜਾਂ ਚੰਦ ਰਿਲੀਜ਼ ਕਰ ਦਿਓ, ਜਾਂ ਚੰਦ ਜਾ ਸਕਦੇ ਹਨ। ਉਹ ਜਾਣ ਲੱਗੇ ਤਾਂ 52 ਰਾਜਿਆਂ ਨੇ ਉਹਨੂੰ ਪਕੜ ਲਿਆ ਕਿ ਤੁਹਾਡੇ ਕਰਕੇ ਤਾਂ ਸਾਡੀ ਜ਼ਿੰਦਗੀ ਸੁਧਰੀ ਸੀ, ਸਾਨੂੰ ਨਾਲ ਲੈ ਕੇ ਜਾਓ। ਸਾਹ ਬਣ ਗਿਆ, ਠੀਕ ਹੈ। ਫਿਰ ਆਖਿਰ 'ਚ ਜਹਾਂਗੀਰ ਵੀ ਮੰਨ ਗਿਆ, ਰਾਤੋਂ ਰਾਤ ਚੋਗਾ ਪਹਿਨੇ 52 ਤੜੀਆਂ ਵਾਲਾ, ਜਿਸ ਤਰ੍ਹਾਂ ਵੀ ਸੀ ਚੋਗਾ ਪਕੜ ਕੇ ਆ ਗਏ ਬਾਹਰ, ਸਿੱਧਾ ਦਿੱਲੀ ਗਏ, ਸਭ ਹਕਤੀ ਪਾਇਆ ਉਹਨਾਂ 'ਤੇ। ਇਸ ਤਰ੍ਹਾਂ ਗੁਰੂ ਸਾਹਿਬ ਦਾ ਦਾਮਨ ਪਕੜ ਕੇ 52 ਰਾਜੇ ਆਜ਼ਾਦ ਹੋ ਗਏ। ਹਰ ਸੱਜਣ ਦਾਮਨ ਲੱਗਿਆ ਕਿਸੇ ਨੇ ਦੇਈ ਬੰਨ। ਮਾਣਕ ਮੋਤੀ ਨਾਮ ਪ੍ਰਭ ਉਹ ਲੱਗੇ ਨਾ ਹੀ ਸਨ। ਔਰ ਸਾਹਿਬ ਕਹਿਣਗੇ ਜਿਹੜਾ ਨਾਮ ਜਪੋ, ਮਾਣਕ ਮੋਤੀ ਨਾਮ ਸਭ, ਨਾਮ ਹੈ ਇਹ ਮਾਣਕ ਹੈ ਮੋਤੀ ਹੈ, ਲੇਕਿਨ ਇਹਨਾਂ ਨੂੰ ਚੋਰੀ ਹੋਣ ਦਾ ਡਰ ਨਹੀਂ ਹੈ। ਪੁਰਾਣੇ ਵਕਤ ਵਿੱਚ ਚੋਰ ਸਨ ਲਾਉਂਦੇ ਸੀ, ਦੀਵਾਰਾਂ ਕੱਚੀਆਂ ਹੁੰਦੀਆਂ ਸਨ, ਪਿੱਛੇ ਜਾ ਕੇ ਜਾਂ ਸਾਈਡ ਤੋਂ ਦੀਵਾਰ ਤੋੜੀ ਅੰਦਰ ਜਾ ਕੇ ਸਮਾਨ ਕੱਢ ਕੇ ਲਿਆ ਹੈ। ਲੇਕਿਨ ਇਹ ਜਿਹੜਾ ਹੈ ਅੰਤਕਰਨ 'ਚ ਵਸਦਾ ਹੈ, ਇਹ ਅੰਤਕਰਨ 'ਚ ਵਸਦਾ ਤੁਹਾਡਾ, ਇਸਨੂੰ ਕੋਈ ਚੁਰਾ ਨਹੀਂ ਸਕਦਾ। ਇੱਥੋਂ ਇੱਕ ਸਾਖੀ ਆਉਂਦੀ ਹੈ ਸ਼੍ਰੀ ਗੁਰੂ ਅਮਰਦਾਸ ਜੀ ਮਹਾਰਾਜ ਦੀ ਜ਼ਿੰਦਗੀ ਦੀ। ਜਦ ਸ਼੍ਰੀ ਗੁਰੂ ਅਮਰਦਾਸ ਜੀ ਮਹਾਰਾਜ ਗੋਂਦਵਾਲ ਸਾਹਿਬ ਛੱਡ ਕੇ ਆਪਣੇ ਪਿੰਡ ਬੱਸ ਕਰਕੇ ਵਾਪਸ ਆ ਗਏ, ਕਿਉਂਕਿ ਸ਼੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਬੇਟੇ ਨੂੰ ਪਸੰਦ ਨਹੀਂ ਸੀ ਕਿ ਗੁਰੂ ਸਾਹਿਬ ਗੱਦੀ 'ਤੇ ਬੈਠਣ, ਉਹਨਾਂ ਨੇ ਕੁਛ ਬੁਰੇ ਲਫ਼ਜ਼ ਇਸਤੇਮਾਲ ਕੀਤੇ ਗੁਰੂ ਸਾਹਿਬ ਵਾਸਤੇ। ਤਾਂ ਉਹ ਚੁੱਪ ਚਾਪ ਇੱਕ ਰਾਤੀ ਪੈਦਲ ਚੱਲ ਕੇ ਬੱਸ ਕਰਕੇ ਪਹੁੰਚ ਗਏ, ਆਪਣੀ ਘੋੜੀ ਜੋ ਬੜੀ ਪਿਆਰੀ ਘੋੜੀ ਸੀ ਉਹ ਛੱਡ ਗਏ ਪਿੱਛੇ। ਸਵੇਰੇ ਸੰਗਤਾਂ ਆਈਆਂ, ਦੀਵਾਨ ਨਹੀਂ ਲੱਗਾ, ਮਹਾਰਾਜ ਨਹੀਂ ਆਏ, ਸੰਗਤਾਂ ਪਰੇਸ਼ਾਨ। ਅਤੇ ਗੁਰਮੁਖ ਸੰਤ ਭਾਈ ਬੁੱਢਾ ਜੀ ਉਹਨਾਂ ਕੋਲ ਗਏ, ਉਹਨਾਂ ਵਰ ਸੀ ਗੁਰੂ ਨਾਨਕ ਦਾ, ਮੈਂ ਤੈਥੋਂ ਓਲੇ ਨਾ ਹੋ ਸਨ, ਤੈਥੋਂ ਓਲੇ ਨਾ ਹੋ ਸਨ। ਗੁਰੂ ਸਾਹਿਬ ਨੇ ਗੁਰੂ ਨਾਨਕ ਜੀ ਮਹਾਰਾਜ ਨੇ ਗੁਰਗੱਦੀ ਦਿੱਤੀ ਭਾਈ ਲਹਿਣਾ ਜੀ ਨੂੰ, ਮੇਰਾ ਕੀ ਬਣੇਗਾ, ਤੇਰੇ ਤੋਂ ਅਲੱਗ ਨਹੀਂ ਹੋਵਾਂਗਾ। ਸੋ ਸੰਗਤਾਂ ਗਈਆਂ, ਹੁਣ ਉਹ ਗੁਰਮੁਖ ਇਨਸਾਨ ਸਨ, ਉਹ ਸ਼ੋਅ ਨਹੀਂ ਸੀ ਕਰਨਾ ਚਾਹੁੰਦੇ ਕਿ ਉਹਨਾਂ 'ਚ ਕੋਈ ਤਾਕਤ ਹੈ, ਕਿ ਠੀਕ ਹੈ ਗੁਰੂ ਮਹਾਰਾਜ ਜੀ ਘੋੜੀ ਅੱਗੇ ਲੈ ਲੈਣ ਦਿੱਤੀ ਜਾਏਗੀ, ਠੀਕ ਹੈ ਘੋੜੀ ਅੱਗੇ ਲਾ ਰਹੇ ਪਿੱਛੇ ਪਿੱਛੇ ਜਾ ਰਹੇ। ਜਾ ਕੇ ਉਹਨਾਂ ਦੇ ਕਰਦੇ ਗੁਰੂ ਕੋਈ ਬੱਸ ਕਰਕੇ ਪਿੰਡ 15 ਮੀਲ ਦੂਰ ਅੰਮ੍ਰਿਤਸਰ ਤੋਂ ਤਰਨ ਤਾਰਨ ਦੀ ਤਰਫ, ਦੇਖਿਆ ਲਿਖਿਆ ਸੀ ਕਿ ਅਗਰ ਕੋਈ ਇਸ ਘਰ ਦੇ ਅੰਦਰ ਆਇਆ, ਇਹ ਦਰਵਾਜ਼ਾ ਤੋੜ ਕੇ ਅੰਦਰ ਆਇਆ, ਦਰਵਾਜ਼ਾ ਤੋੜ ਕੇ ਅੰਦਰ ਆਇਆ, ਤਾਂ ਨਾ ਉਹ ਮੇਰਾ ਸਿੱਖ ਅਤੇ ਨਾ ਮੇਰਾ ਗੁਰੂ। ਹੁਣ ਭਾਈ ਬੁੱਢਾ ਜੀ ਕੀ ਕਰਨ, ਉਹ ਪਿੱਛੇ ਗਏ, ਉਹਨਾਂ ਨੇ ਸਨ ਲਾਈ ਦੀਵਾਰ 'ਚ, ਅੰਦਰ ਗਏ, ਮਹਾਰਾਜ ਦੇ ਚਰਨ ਛੂਏ। ਮਹਾਰਾਜ ਨੇ ਕਿਹਾ, ਬੁੱਢਾ ਜੀ ਤੁਸੀਂ ਕੀ ਕੀਤਾ, ਅੰਦਰ ਆ ਗਏ, ਪਲ ਪੜਿਆ ਨਹੀਂ, ਕਹਿੰਦਾ ਪੜਿਆ ਸੀ, ਉਦੋਂ ਦਰਵਾਜ਼ਾ ਨਹੀਂ ਖੋਲ੍ਹਿਆ, ਸਨ ਲਾ ਕੇ ਆਇਆ, ਬਹੁਤ ਚਤੁਰ ਸਨ। ਸੋ ਉੱਥੇ ਗੁਰਦੁਆਰਾ ਸੰਤ ਸਾਹਿਬ ਗੁਰਦੁਆਰਾ ਹੈ, ਉਹਦਾ ਇਤਿਹਾਸ ਹੈ, ਜਿੰਨੇ ਵਾਰ ਇੱਥੇ ਜਾਓ ਸ਼ਾਇਸ਼ ਲੈ ਜੁਲਾ ਦੂਰ ਜੋ ਵਟਐਵਰ, ਪਰ ਉੱਥੇ ਗੁਰਦੁਆਰਾ ਗੁਰਦੁਆਰਾ ਸੰਤ ਸਾਹਿਬ। ਸੋ ਜਿਸਨੇ ਨਾਮ ਜਪਿਆ ਹੈ, ਨਾਮ ਤੁਹਾਡੇ ਅੰਤਕਰਨ ਜਾ ਕੇ ਵਸ ਜਾਂਦਾ ਹੈ। ਸੰਨ ਲਾ ਕੇ ਦੂਰ ਨਹੀਂ ਕਰ ਸਕਦੇ। ਸਾਨੂੰ ਸਥੂਲ ਅੰਗ ਦਿੱਤੇ ਹਨ, ਕਰਮ ਇੰਦਰੀਆਂ, ਹੱਥ ਪੈਰ, ਅੱਖ ਨੱਕ ਕੰਨ, ਇਹ ਨਜ਼ਰ ਆਉਂਦੇ ਹਨ, ਲੇਕਿਨ ਪ੍ਰਭੂ ਨੂੰ ਆਰਾਧਨ ਦੇ ਵਾਸਤੇ, ਨਾਮ ਜਪਣ ਦੇ ਵਾਸਤੇ ਜਿਹੜਾ ਹੈ ਉਹ ਇੱਕ ਸੂਖਮ ਅੰਗ, ਸਾਡੇ ਅੰਤਕਰਨ ਵਿੱਚ, ਸਾਡੇ ਮਨ ਦੇ ਵਿੱਚ, ਉਸ ਨਾਲ ਧਿਆਨ ਕਰਦੇ ਹਾਂ। ਧਿਆਨ ਦਰੋਹ ਤੈ ਕੋ ਮਨ ਮੇ ਚਾਹੇ ਕੋ ਅਮਿਤੋਜ ਸਫੈ ਜਗ ਛਾਇਓ, ਉਸਦਾ ਧਿਆਨ ਕਰੋ ਜਿਸਦਾ ਅਮਿਤ ਧੀ, ਜਿਸ ਜਿਹੜਾ ਪ੍ਰਕਾਸ਼ ਸਾਰੀ ਦੁਨੀਆਂ ਵਿੱਚ ਫੈਲਿਆ ਹੋਇਆ ਹੈ, ਸੋ ਧਿਆਨ ਚਰਨ ਦੇ ਵਾਸਤੇ ਅੰਤਿਅ ਕਰਨੀ ਹੈ। ਸਾਡਾ ਦਿਮਾਗ ਅੰਦਰ ਹੈ, ਉਹ ਹੈ ਦਸਮ ਦੁਆਰ। ਦਸਮ ਦੁਆਰ ਦੇ ਰਾਹੀਂ ਅਸੀਂ ਨਾਮ ਜਪਦੇ ਹਾਂ। ਬਾਕੀ ਜਿਹੜਾ ਅਸੀਂ ਸਿਮਰਨ ਕਰਦੇ ਹਾਂ, ਜਾਪ ਜਪਦੇ ਹਾਂ, ਕਨੈਕਟਡ ਟੂ ਦ ਬ੍ਰੇਨ, ਉਸਦੇ ਬਗੈਰ ਨਹੀਂ। ਅਗਰ ਸਾਡਾ ਮਨ ਨਾ ਵਿੱਚ ਨਹੀਂ ਲੱਗਾ ਹੋਇਆ ਤਾਂ ਨਾ ਅਸੀਂ ਸਿਮਰਨ ਕਰ ਸਕਦੇ ਹਾਂ, ਨਾ ਹੀ ਜਾਪ ਕਰ ਸਕਦੇ ਹਾਂ, ਨਾ ਕੀਰਤਨ ਕਰ ਸਕਦੇ ਹਾਂ, ਸੁਣ ਸਕਦੇ ਹਾਂ, ਨਾ ਕਥਾ ਸੁਣ ਸਕਦੇ ਹਾਂ। ਕਿਉਂਕਿ ਇਹ ਹੈ ਨਾ ਕਿ ਸਿਮਰਨ ਹੈ, ਜਾਪ ਹੈ, ਕੀਰਤਨ ਹੈ ਅਤੇ ਕਥਾ ਹੈ। ਇਹ ਸਾਹਿਬਾਂ ਨੇ ਅਲੱਗ ਅਲੱਗ ਤਰੀਕੇ ਦੱਸੇ ਨਾਮ ਜਪਣ ਦੇ। ਕਾਬਲ ਦੀ ਸੰਗਤ ਆਈ ਤਾਂ ਕਹਿੰਦੀ ਮਹਾਰਾਜ ਗੁਰੂ ਅਰਜਨ ਦੇਵ ਜੀ ਨੂੰ, ਮੰਜੀ ਸਾਹਿਬ ਜੋ ਕੀਰਤਨ ਕਥਾ ਕਰਦੇ ਸਨ, ਤੁਸੀਂ ਜੋ ਕਹਿੰਦੇ ਹੋ ਕਿ ਸਿਮਰਨ ਕਰੋ, ਜਾਪ ਕਰੋ, ਕੀਰਤਨ ਸੁਣੋ, ਕੋਈ ਸ਼ਬਦ ਵਿਚਾਰ ਕਥਾ ਸੁਣੋ, ਕੀ ਕੀ ਉੱਤਮ ਹੈ। ਉਹਨਾਂ ਨੇ ਕਿਹਾ ਦੇਖੋ, ਅਸੀਂ ਜਾਪ ਜਪਦੇ ਹਾਂ ਨਾ ਜਾਂ ਸਿਮਰਨ ਕਰਦੇ ਹਾਂ, ਅਸੀਂ ਆਪਣੀ ਪੈਲੀਆਂ ਨੂੰ ਪਾਣੀ ਦਿੰਦੇ ਹਾਂ, ਆਪਣੇ ਘਰ ਦੀ ਖੇਤੀਬਾੜੀ ਕਰਦੇ ਹਾਂ। ਜਿਹੜਾ ਕੀਰਤਨ ਹੈ ਉਹ ਮੂਸਲਾਧਾਰ ਬਾਰਿਸ਼ ਦੀ ਤਰ੍ਹਾਂ ਹੈ, ਟੋਏ ਅਤੇ ਟਿੱਬੇ ਸਭ ਨੂੰ ਗਿੱਲੇ ਕਰ ਦਿੰਦਾ ਹੈ, ਟੋਏ ਖੱਡਾ ਅਤੇ ਟਿੱਬੇ ਉੱਚਾ। ਲੇਕਿਨ ਵਕਤ ਦੇ ਨਾਲ ਜਿਹੜਾ ਟਿੱਬਾ ਹੈ ਉਹ ਸੁੱਕਾ ਰਹਿ ਜਾਂਦਾ ਹੈ, ਸੁੱਕ ਜਾਂਦਾ ਹੈ। ਲੇਕਿਨ ਜਿਹੜਾ ਕਥਾ ਵਿਚਾਰ ਹੈ, ਗੁਰੂ ਕਥਾ ਵਿਚਾਰ ਹੈ, ਉਹ ਜਿਮ ਜਿਮ ਵਰਸਿਆ ਅੰਮ੍ਰਿਤ ਧਾਰਾ ਡਿਜ਼ਲ, ਜਿਹੜਾ ਕਿ ਉਹਦਾ ਕਣ ਕਣ ਜ਼ਮੀਨ ਵਿੱਚ ਸਮਾ ਜਾਂਦਾ ਹੈ। ਧਿਆਨ ਧਰੋ ਤੈ ਕੋ ਮਨ ਮੇਂ ਜਾਂ ਕੋ ਅਮਿਤੋਜ ਸਭੈ ਜਾ ਵਿਛਾਇਓ। ਫਿਰ ਧਿਆਨ ਤਰਨਾ ਹੈ ਉਸ ਪ੍ਰਭੂ ਦਾ ਮਨ ਦੇ ਰਾਹੀਂ, ਤਾਂ ਕਿ ਸਾਡੇ ਮਨ ਵਿੱਚ ਵਸ ਜਾਵੇ। ਮਾਣਕ ਮੋਤੀ ਨਾਮ ਪ੍ਰਭ ਉਲਗੇ ਨਾਹੀ ਸਨ, ਰੰਗ ਸਭੇ ਨਾਰਾਇਣੇ ਜਿੱਥੇ ਮਨ ਭਵਨ। ਜਿਤਨੇ ਵੀ ਰੰਗ ਹਨ, ਜਿਤਨੇ ਵੀ ਇੰਜੋਇਮੈਂਟ ਦੇ ਤਰੀਕਾ ਹਨ, ਸਭ ਨਾਰਾਇਣ ਦੇ ਹੀ ਕੀਤੇ ਹੋਏ ਹਨ, ਸਭ ਨਾਰਾਇਣ ਦੇ ਹੀ ਹਨ, ਸਭ ਉਸ ਦੇ ਕੀਤੇ ਹੋਏ ਹਨ, ਔਰ ਜਿਸ ਤਰ੍ਹਾਂ ਉਹ ਕਹਿੰਦਾ ਉਸ ਤਰ੍ਹਾਂ ਮੰਨੇ ਜਾਂਦੇ ਹਨ। ਰੰਗ ਸਭੇ ਨਾਰਾਇਣੇ ਜਿੱਥੇ ਮਨ ਭਾਵਨ, ਜਿਹੜੇ ਮਨ ਨੂੰ ਜਿਹੜੇ ਰੰਗ ਚੰਗੇ ਲੱਗਦੇ ਹਨ, ਪ੍ਰਭੂ ਦੇ ਹੀ ਹਨ, ਉਹ ਹੀ ਕਰਨਹਾਰ ਹੈ। ਜੋ ਹਰ ਲੋੜੇ ਸੋ ਕਰੇ ਸੋਈ ਕਹੀਏ ਧੰਨ, ਜੋ ਹਰ ਲੋੜੇ ਸੋ ਕਰੇ, ਪ੍ਰਭੂ ਜੋ ਚਾਹੁੰਦਾ ਹੈ ਉਹੀ ਕੁਛ ਕਰਦਾ ਹੈ। ਔਰ ਅਸੀਂ ਵੀ ਉਹੀ ਕੁਛ ਕਰਦੇ ਹਾਂ ਜੋ ਸਾਨੂੰ ਕਰਾਉਂਦਾ ਹੈ। ਅਸੀਂ ਕੋਈ ਅਲੱਗ ਕੰਮ ਨਹੀਂ ਕਰਦੇ, ਸਾਨੂੰ ਕਰਨ ਕਾਰਨ ਪ੍ਰਭੂ ਇੱਕ ਹੈ। ਜੋ ਵੀ ਇੰਜੋਏ ਕਰ ਰਹੇ ਹਾਂ, ਜਿਸ ਤਰ੍ਹਾਂ ਵੀ ਹੈ, ਜੋ ਵੀ ਨਾਮ ਜਪਦੇ ਹਾਂ, ਇਹ ਪ੍ਰਭੂ ਦੀ ਹੀ ਕਰਨੀ ਹੈ। ਪ੍ਰਭੂ ਨੇ ਹੀ ਸਾਨੂੰ ਖੁਦ ਜਪਾਉਣਾ ਹੈ। ਰੰਗ ਸਭੇ ਨਾਰਾਇਣ ਜੇਤੇ ਮਨ ਭਾਵਨ, ਜੋ ਹਰ ਲੋੜੇ ਸੋ ਕਰੇ ਸੋਈ ਕਹੀਏ ਧੰਨ, ਜੋ ਹਰ ਲੋੜੇ ਸੋ ਕਰੇ, ਜੋ ਉਸਨੂੰ ਚਾਹੀਦਾ ਹੈ ਉਹ ਕਰਦਾ ਹੈ, ਔਰ ਜਿਨ੍ਹਾਂ ਨੂੰ ਉਹ ਮਿਲਾ ਲੈਂਦਾ ਹੈ ਉਹਨੂੰ ਅਸੀਂ ਧੰਨ ਕਹਿੰਦੇ ਹਾਂ। ਕਹਿੰਦੇ ਵਾਕਈ ਚੰਗਾ ਇਨਸਾਨ ਹੈ। ਸੋਈ ਕਹੀਏ ਧੰਨ, ਜੋ ਹਰ ਲੋੜੇ ਸੋ ਕਰੇ ਸੋਈ ਜੀ ਕਰਨ, ਜੋ ਪ੍ਰਭ ਕੀਤੇ ਆਪਣੇ ਸਹੀ ਕਹੀਏ ਧੰਨ, ਜੋ ਪ੍ਰਭ ਕੀਤੇ ਆਪਣੇ ਸਹੀ ਕਹੀਏ ਧੰਨ। ਜਿਨ੍ਹਾਂ ਨੂੰ ਪ੍ਰਭੂ ਨੇ ਆਪਣਾ ਬਣਾ ਲਿਆ ਹੈ ਉਹਨੂੰ ਧੰਨ ਕਹਿੰਦੇ ਹਨ। ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਵਕਤ ਸਿੱਖੀ ਬਹੁਤ ਫੈਲੀ ਸੀ, ਔਰ ਇਹ ਕਿਹਾ ਜਾਂਦਾ ਹੈ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਸੇ ਲਈ ਗੁਰੂ ਅੰਗਦ ਦੇਵ ਜੀ ਮਹਾਰਾਜ ਨੂੰ ਕਿਹਾ ਸੀ ਕਿ ਜਾ ਕੇ ਅਤੇ ਇੱਥੇ ਇਸ ਜਗ੍ਹਾ 'ਤੇ ਇਸ ਤਰਫ ਆ ਕੇ ਬਸ ਸੁਣਾ ਕੇ ਪਰਲੇ ਪਾਸੇ ਜਾਓ, ਕਿਉਂਕਿ ਕਾਰਨ ਇਹ ਸੀ ਕਿ ਸਕੀ ਸਰਵਰ ਦਾ ਬਹੁਤ ਹੀ ਪ੍ਰਭਾਵ ਸੀ। ਸਕੀ ਸਰਵਰ ਇੱਕ ਪੀਰ ਗਿਣਿਆ ਜਾਂਦਾ ਜਾਂ ਕਿ ਡੇਰਾ ਗਾਜ਼ੀ ਖਾਂ ਦੇ ਇਲਾਕੇ ਤੋਂ ਚੱਲਿਆ, ਆਉਂਦੇ 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 ਤਰਨ ਤਾਰਨ ਦੇ ਕੋਲ ਉਸਨੇ ਆਪਣਾ ਹੈੱਡ ਆਫਿਸ ਬਣਾ ਲਿਆ। ਉਹ ਸਾਨੂੰ ਲੋਕਾਂ ਨੂੰ ਆਹਿਸਤਾ ਆਹਿਸਤਾ ਇਸਲਾਮ ਵੱਲ ਲੈ ਕੇ ਜਾ ਰਿਹਾ ਸੀ। ਔਰ ਇਹਨਾਂ ਦੀ ਇਹ ਸੀ ਕਿ ਥਰਸਡੇ ਰਾਤ ਨੂੰ, ਵੀਰਵਾਰ ਰਾਤੀ, ਇਹਨਾਂ ਬੜਾ ਤਵਾ ਲੈ ਕੇ ਉੱਪਰ ਪੁੱਠਾ ਤਵਾ ਲਿਆ, ਇਹਨਾਂ ਬੜਾ ਰੋਟ ਬਣਾਉਂਦੇ ਸਨ। ਇਹਨਾਂ ਦਾ ਪ੍ਰਸ਼ਾਦ ਸੀ, ਇਹ ਤਾਂ ਅਲੱਗ ਗੱਲ ਹੈ ਜੋ ਵੀ ਕਰਨ, ਲੇਕਿਨ ਉਹ ਆਹਿਸਤਾ 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 ਸਾਨੂੰ ਆਪਣੇ ਧਰਮਾਂ ਤੋਂ ਦੂਰ ਲੈ ਕੇ ਜਾ ਰਿਹਾ ਸੀ। ਸੋ ਇੱਕ ਭਾਈ ਮੰਝ ਕਰਕੇ ਨਾ ਤੀਰਥਾ ਸੀ, ਮੰਝ ਰਾਜਪੂਤ ਜਾਤੀ ਦੇ ਸਨ, ਤਾਂ ਮੰਝ ਮੰਝ ਭਾਈ ਮੰਝ ਕਹਿ ਕੇ ਮਸ਼ਹੂਰ ਹੋਏ। ਤੀਰਥਾ ਪਹਿਲਾ ਨਾਂ ਸੀ। ਗੁਰੂ ਸਾਹਿਬ ਦੀ ਕੀਰਤਨ ਸੁਣ ਕੇ ਆਏ, ਉਹਨਾਂ ਦਾ ਸਤਸੰਗ ਕੀਤਾ ਔਰ ਗੁਰੂ ਮਹਾਰਾਜ ਨੂੰ ਅਰਜ਼ ਕੀਤਾ ਕਿ ਮਹਾਰਾਜ ਮੈਨੂੰ ਨਾਮ ਦੇ ਦਿਓ, ਆਪਣਾ ਸਿੱਖ ਬਣਾ ਲਓ। ਬਹੁਤ ਅਰਜ਼ ਕੀਤੀ, ਗੁਰੂ ਸਾਹਿਬ ਨੇ ਕਿਹਾ ਨਹੀਂ। ਫਿਰ ਬਹੁਤ ਜ਼ਿੱਦ ਕੀਤੀ ਉਸਨੇ, ਗੁਰੂ ਸਾਹਿਬ ਨੇ ਕਿਹਾ ਦੇਖ ਭਾਈ, ਸਿੱਖੀ ਤਾਂ ਸਿੱਖੀ ਨਹੀਂ ਚੜ੍ਹਦੀ, ਸਿੱਖੀ ਤਾਂ ਸਿੱਖੀ ਨਹੀਂ ਚੜ੍ਹਦੀ। ਉਹ ਸਮਝ ਗਿਆ, ਉਹ ਕਰ ਗਿਆ ਆਪਣੇ। ਉਹ ਸਕੀ ਸਰਵਰ ਦਾ ਬੜਾ ਇੰਪੋਰਟੈਂਟ ਲੀਡਰ ਸੀ, ਨੰਬਰਦਾਰ ਸੀ ਪਿੰਡ ਦਾ। ਉਸਦੇ ਘਰ ਪੀਰਖਾਨਾ ਬਣਿਆ ਹੋਇਆ ਸੀ, ਜਿੱਥੇ ਕਿ ਸਾਥੀ ਆ ਕੇ ਪੂਜਾ ਕਰਦੇ ਸੀ। ਉਹਨੇ ਪੀਰਖਾਨਾ ਤੋੜਿਆ, ਸਾਰੇ ਰਿਸ਼ਤੇਦਾਰ, ਸਾਰੇ ਪਿੰਡ ਦੇ ਲੋਕ ਨਾਰਾਜ਼ ਹੋਏ ਉਸਦੇ ਨਾਲ, ਕੀ ਕਰ ਰਹੇ ਕਹਿੰਦੇ ਨਹੀਂ। ਔਰ ਜੋ ਸਤਨਾਮ ਵਾਹਿਗੁਰੂ ਦਾ ਜਾਪ ਗੁਰੂ ਸਾਹਿਬ ਦੇ ਉੱਤੇ ਸੀ ਕਰਦਾ ਰਿਹਾ, ਕਰਦੇ 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 ਬਿਲਕੁਲ ਕੰਗਾਲ ਹੋ ਗਿਆ, ਕਿਉਂਕਿ ਸਭ ਨੇ ਸਾਥ ਛੱਡਤਾ, ਨੰਬਰਦਾਰੀ ਵੀ ਗਈ, ਜ਼ਮੀਨਾਂ ਵੀ ਗਈਆਂ, ਸਭ ਛੁੱਟੀ। ਅੰਤ ਵਿੱਚ ਕੰਗਾਲੀ ਦੀ ਹਾਲਤ ਵਿੱਚ ਪਹੁੰਚਿਆ ਗੁਰੂ ਸਾਹਿਬ ਕੋਲੋਂ, ਸੇਵਾ ਕੀਤੀ, ਗੁਰੂ ਸਾਹਿਬ ਨੇ ਕਿਹਾ ਅੱਛਾ ਸਤਨਾਮ ਵਾਹਿਗੁਰੂ ਦਾ ਜਾਪ ਕਰੋ। ਉਹ ਘਰ ਭੇਜਤਾ, ਔਰ ਜਦ ਬੁਲਾਵਾਂਗੇ ਤਾਂ ਤੁਹਾਨੂੰ ਘਰ ਬੈਠ ਕੇ ਜਾਪ ਕਰ ਰਿਹਾ ਹੈ ਕੰਗਾਲੀ ਦੀ ਹਾਲਤ ਵਿੱਚ। ਇੱਕ ਦਿਨ ਦੇਖਿਆ ਇੱਕ ਮੈਸੇਂਜਰ ਆਉਂਦਾ ਗੁਰੂ ਸਾਹਿਬ ਕੋਲੋਂ, ਇੱਕ ਅਰਦਾਸ ਗੁਰੂ ਸਾਹਿਬ ਦਾ ਇੱਕ ਮੇਵੜਾ ਆਉਂਦਾ ਚਿੱਠੀ ਲੈ ਕੇ। ਗੁਰੂ ਸਾਹਿਬ ਨੇ ਕਿਹਾ ਦੇਖ ਬਈ, 21 ਰੁਪਏ ਲੈ ਕੇ, 21 ਰੁਪਏ ਪੇਟਾ ਲੈ ਕੇ ਫਿਰ ਦਈ, 21 ਰੁਪਏ ਉਸਕੋ ਸਨ ਨਹੀਂ। ਉਸਨੇ ਇੱਕ ਅਮੀਰ ਆਦਮੀ ਕੋਲੋਂ 21 ਰੁਪਏ ਲਏ ਔਰ ਆਪਣੀ ਬੇਟੀ ਦਾ ਵਿਆਹ ਕੀਤਾ ਉਸਦੇ ਨਾਲ, ਚਿੱਠੀ ਲੈ ਲਈ। ਗੁਰੂ ਸਾਹਿਬ ਨੇ ਅੰਮ੍ਰਿਤਸਰ ਬੁਲਾਇਆ ਸੀ, ਗਏ ਉੱਥੇ ਆਪਣੇ ਪਰਿਵਾਰ ਸਮੇਤ। ਗੁਰੂ ਸਾਹਿਬ ਨੇ ਲੰਗਰ ਦੀ ਡਿਊਟੀ ਲਗਾ ਦਿੱਤੀ, ਸਵੇਰੇ ਸ਼ਾਮੀ ਲੱਕੜਾਂ ਇਕੱਠੀਆਂ ਕਰਨ ਜਾਂਦਾ ਸੀ। ਚਾਟੀ ਪਿੰਡ ਦੇ ਇਲਾਕੇ ਜੰਗਲ ਸਨ, ਅਰਥਾਤ ਹਰਿਮੰਦਰ ਸਾਹਿਬ ਦੇ ਨਜ਼ਦੀਕ ਹੀ। ਇੱਕ ਸ਼ਾਮੀ ਗਿਆ ਉੱਥੇ, ਇੱਕ ਹਨੇਰੀ ਆਈ ਖੂਬ ਜ਼ੋਰ ਦੀ, ਬਿਲਕੁਲ ਅੰਧਕਾਰ ਹੋ ਗਿਆ, ਨਜ਼ਰ ਕੁਛ ਨਾ ਆਵੇ। ਅਤੇ ਚਲਦੇ ਚਲਦੇ ਇੱਕ ਅੰਨੇ ਖੂਹ 'ਚ ਗਿਰ ਗਿਆ। ਅੰਨਾ ਖੂਹ ਹੈ ਜਿਹਦੇ ਕਿ ਆਸਪਾਸ ਪੈਰੀਫਰਲ ਬਾਉਂਡਰੀ ਨਹੀਂ ਹੁੰਦੀ ਤੁਹਾਨੂੰ ਵਾਰਨ ਕਰਨ ਦੇ ਵਾਸਤੇ। ਖੂਹ 'ਚ ਗਿਰ ਗਿਆ, ਲੱਕੜਾਂ ਸਿਰ ਸੰਭਲ ਗਿਆ, ਲੱਕੜਾਂ ਗਿਲੀਆਂ ਨਹੀਂ ਹੋ ਦਿੱਤੀਆਂ। ਇਹ ਹੈ ਸ਼ਰਧਾ, ਇਹ ਆਸਥਾ। ਦੂਜੇ ਪਾਸੇ ਗੁਰੂ ਸਾਹਿਬ ਜਵਾਨ 'ਚ ਬੈਠ ਕੇ ਮੰਝ ਨਜ਼ਰ ਨਹੀਂ ਆ ਰਿਹਾ, ਅੰਧੇਰੀ ਆ ਰਹੀ। ਉੱਠੇ, ਦੌੜੇ, ਜੁੱਤੀਆਂ ਪਾਏ ਬਗੈਰ, ਪਿੱਛੇ ਸੇਵਾ ਜੁੱਤੀਆਂ ਲੈ ਕੇ ਉਹਨਾਂ ਕਿਹਾ ਜਿਸ ਤਰ੍ਹਾਂ ਇੱਕ ਰੱਸੀ ਲੈ ਕੇ ਆਓ। ਸੰਗਤ ਲੱਸੀ ਲੈ ਕੇ ਆਈ, ਰੱਸੀ ਪਾਈ ਅੰਦਰ। ਮੰਝ ਨੇ ਪਹਿਲੇ ਲੱਕੜਾਂ ਬੰਨ ਕੇ ਉੱਪਰ ਭੇਜੀਆਂ, ਫਿਰ ਖੁਦ ਉੱਪਰ ਆਇਆ ਔਰ ਗੁਰੂ ਸਾਹਿਬ ਨੇ ਆਉਂਦੇ ਗਲੇ ਲਗਾ ਲਿਆ, ਖੂਬ ਨਿਵਾਜਿਆ ਉਸ, अपना प्रमुख सेवादार बनाया, क्योंकि गुरु साहब ने उसने एक्सेप्ट कर लिया। सो वो तन है भाई, मान जी तन हो गया, गुरु साहब ने कबूल कर लिया उसने। आपने लिया जे मिले विछड़ क्यों रोवन, अगर खुद कीतियाँ प्रभु प्राप्त हो जाए या खुद ब खुद कीतियाँ कोई चीज़ प्राप्त हो जाए, अगर वो चीज़ बिछड़ जाती है तो रोंदे क्यों हम, जो नाम बिछड़ गया प्रभु बिछड़ गया तो रोंदे क्यों हम, क्योंकि इस सब कुछ प्रभु की रजा बिछड़ रहा है, मुझे हुक्म ही हो मनाकार है, उस हुक्म में सब कुछ चल रहा है। आपन लिया जे मिले विछड़ क्यों रोवन, साधु संग प्राप्त नानक रंग माणन, साधु संग प्राप्त नानक रंग माणन, अपनी मर्जी ना कुछ नहीं, ये साधु संग संगत गुरसंगत विच बैठ के प्रभु का नाम उचारते हैं, प्रभु उत्सत करते हैं, उस नाल सानु मिलता है, ना कि अपनी मर्जी के नाल। साधु संग प्राप्त नानक रंग माणन, हर जेश रंगीला जिस धनी जिसके भाग मथन, हर जेश रंगीला तिस धनी, और प्रभु वो जेठा उसे नु मिलता है जिसे किस्मत लिखा है, नाम नाम धन जड़ा है उसे नु मिलता है किस्मत लिखा है। हर जेठ रंगीला तिस धनी, धनी धनवान वो ही धनवान है प्रभु के नाम नाल जिससे प्रभु की कृपा है। हर जेठ रंगीला तिस धनी जिसके भाग मथन, जिस किस्मत लिखा है, जिस किस्मत प्रभु ने खुद लिख देता है, आसार तपनता तिस लगे, सॉरी आसार तो बंदा तिस लगे जिसके भाग मथन है, आसार तो बंदा अजय श्रृंगीला तिस धनी जिसके भाग मथन, साधु संग प्राप्त नानक रंग माणन, अजीत संगीला तिस धनी जिसके भाग मथन, जिस किस्मत लिखा है। सो इस तरीके के नाल इस शब्द का व्याख्यान होया है। कुछ चीज़ा उभर के बाहर आती हैं इस शब्द तो। सब तो पहला ये है कि जो प्रभु है बहुत बड़ी हस्ती है, इससे बगैर और कोई नहीं है, कुछ न जुड़े हुए हैं तो कुछ बिछड़े हुए हैं। जिहड़े जुड़े हुए हैं वो एक खुशी दी हालात विच हैं, सहज अवस्था विच हैं, लेकिन जिहड़े पिछड़े हुए हैं वो दुखी हैं, क्योंकि जिहड़े मूल नाल टुट गए हैं वो दुखी दुखी हैं। साहिबां दा फरमान है कि जिस वेले पेड़ वड्डा हुंदा है जड़ थले जांदी है और जड़ जाके नमी समा जांदी है और जड़ नमी चूस लैंदी है, तो जिस रुख दी जड़ थले चली गई है, जिसने के उस नमी नू चूस लिया है, उसते कोई बुरा असर नहीं होंदा। लेकिन जेड़ी जेड़े रुख दी जड़ थले नहीं गई, नमी नहीं चूसी अर्थात अहंकारी हुई है, उसका फिर सड़ना निश्चित है, क्योंकि इस मौसम के विच लू चलती है, जेठ के महीने विच लू चलती है और पेड़ों के पत्ते झुलस जाते हैं, इंसान झुलस जाते हैं, लेकिन वो पेड़ जड़े अपने मूल ना जुड़े हुए हैं, वो वक्त आने पर थोड़ी बरसात होने फिर ठीक हो जाते हैं। गुरु साहब कहते हैं कि इस गर्मी करके जंगल नू अग लग गई, खूब पेड़ पत्ते खूब पौधे सड़ गए, लेकिन कुछ ऐसे सन जिससे झुलसे वो जले ने, और जिस वेले बरसात हुई वो हरे हो गए। वो केड़े पेड़ सन, केड़े रुख सन जहाँ तेरी जड़ से थले जा चुके से। इस तरीके दे नाल जड़े मनुख प्रभु दा नाम उच्चारण करते हैं, प्रभु दा नाम जिन्हां विच समाया होया है, उन्होंने कोई भी दुख नहीं व्याप्ता। पुराने वक्त विच लोग गोबर के पाथे इस्तेमाल करते थे और धुआं निकलता से, पता लगता इस घर अग है। अजकल बर्नर्स हैं गैस से, धुआं नहीं निकलता। तो फरीद साहब कह रहे हैं कि फरीदा मैं जानिया दुख मुझको, दुख सबाया जग, उच्चे चढ़ के वेख्या तो घर कर या अग। ये अग जी है सबनों लगी हुई है। ये अग की है? ये माया की अग है। ये माया की अग जो कंट्रोल किसने किया है? जेड़ा अपने आप नू वक्त कंट्रोल कर लेता है, जेड़ा वक्त सिर नाम जप लेता है। इस बारहवां सार ही ये है कि असी बिछड़े हुए हैं, सानू एक्सेप्ट करना पड़ेगा कि असी प्रभु तो बिछड़े हुए हैं। इसीलिए पहला महीना है जरा चेत गोविंद अराधिए होवे आनंद कण। चेत के महीने भी साहब कहते हैं कि जिंदगी की शुरुआत तो ही तू प्रभु नू आराध, तैनू आनंद की प्राप्ति होएगी, जिससे कि नाल ध्रुव में प्राप्ति हुई, प्रहलाद में प्राप्ति हुई। दूसरा है वैसाख। वैसाख हिच वैसाख हिरण क्यों वाडिया, इन्ना प्रेम बिछो, महसूस होंदा है कि वह बिछड़िया होया है। जब तक सू महसूस नहीं होएगा कृत कर्म के विछड़े कर कृपा मिलो राम जी, अपने कर्मा करके विछड़े हुए, जब तक असं अपने कर्म नहीं सुधारांगे तो असं फिर अगे नहीं बढ़ सकते, क्योंकि ये बारहवां का सार ही है कि जो ग्यारह महीने जो वियोग दे विसाख दी मेरे तो वियोग महसूस करता है, और संयोग है फगन दे विच जिसनों गुरु साहब ने फल गुण किया है, क्योंकि असी हर महीने एक गुण पैदा करना है। जो ग्यारह महीने जड़े हैं असी ग्यारह गुण पैदा करने हैं, उन्हें फुलां दे फुल रूप गुण, उन्हें फुलां दी माला बना के उपर प्रियतम नूं पाना है, रिझावांगे उस नूं सानूं मिलेगा, साढ़े हिरदे घर च वसेगा जां नहीं वसेगा, बहुत जरूरी है। क्योंकि साहब कह रहे हैं कि जरा वियोग का वक्त है बेकार न कर, हर महीने एक गुण पैदा कर, गुण के आस पास चल और गुण फुल रूप गुण पैदा कर। हुण होंदा की है कि गुरु साहब से कहते हैं कि हर महीने एक गुण पैदा कर ले, मनुख कई बार दो महीने ही ग्यारह बारह गुण पैदा कर लेंदा, तो कई बार बारह महीने च एक गुण पैदा नहीं कर पाता, यह चलता ही नहीं उस तरफ। ये असलियत है जिंदगी की। असी हर महीने जो योगदा है ਅਸੀਂ ਗੁਣ ਪੈਦਾ ਕਰਨਾ ਹੈ ਤਾਂ ਕਿ ਅਸੀਂ ਉਹ ਫੁੱਲ ਇਕੱਠੇ ਕਰਕੇ ਮਾਲਾ ਬਣਾ ਕੇ ਪ੍ਰਭੂ ਪ੍ਰੇਤ ਨੂੰ ਪੇਸ਼ ਕਰ ਸਕੀਏ। ਇਸ ਤਰੀਕੇ ਨਾਲ ਇਹ 12 ਮਾਹ ਦੇ ਸ਼ਬਦ ਦਾ ਅਨੁਵਾਦ ਹੋਇਆ ਹੈ। ਫੁੱਲ ਚੁੱਕ ਦੀ ਮਾਫ਼ੀ ਦੇਣਾ ਜੀ, ਔਰ ਕਿਰਪਾ ਕਰੇ ਮਹੀਨਾ ਸੁੱਖ ਦਾ ਬੀਤੇ, ਨਾਲ ਉਸਾਰੀ ਦਾ ਜਿਹੜਾ ਕੰਮ ਹੈ ਪੂਰਾ ਠੀਕ ਤਰ੍ਹਾਂ ਹੋ ਜਾਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।